نال کو پیار کوڑ کماوے کوڑ سنگرہ کوڑ کرے آہار بک مایا تن سنچ مر کرتے ہوئے سب چار کرم کرم سوچ سنجم کر ہے انتر لوگ وکار نانک جی منمکھ کماوے سو تھائے نہ پوے درگاہ ہوئے خوار پوڑی آتے کھانی آتے بانی آتے کھنڈور بند کرے آپ سمندر آپ ہے ساگر آتے ہی بچ رتن ترے آپ لہائے کرے جس کرپا جسنو گرمکھ کرے کرے آتے پہجل آتے ہے بوٹھا آتے کھیوت آپ کرے آتے کرے کرائے کرتا اور نہ دوجا تجھے سرے آتے پہجل آپ ہے بوٹھا آپے کھیوت آپ کرے آپے کرے کرائے کرتا اور نہ دوجا تجھے سرے. واہگرو جی کا خالصہ واہگرو جی کی فتح. پرم سنمان یوگ صاحب ستگرو شری گرو گرنتھ صاحب مہاراج جی کی پاون پوتر حضوری اندر سوبائے مان ہوئے بیٹھے گرو سوارے ست سنگی جنوں امرت ویلے دے دیوان دی آپ جی نے حاضری پڑی ہے. کرپالو ستگرو جی دے امرت بچن کیرتن روپ وچ آپ جی نے شرون کیتے نے. اج جو حضور نے اس استھان تے امرت ویلے پرکاش مان ہو کے پوتر حکم دی دات بخشی ہے. اج دا یہ امرت بچن بہاگڑے کی جو وار بہاگڑے راگ وچ جو وار دھن گرو رام داس جی کی اچارن کیتی ہوئی ہے اس دی نومی پوڑی اور اس نومی پوڑی نل آئے ہوئے دو سلوک نے. پوڑی دھن گرو رام داس جی نے اچارن کیتی ہے تے سلوک دونوں سہب ستگرو گرو امرداس جی نے اچارن کیتے ہوئے. اس امرت بانی اس پوڑی دے وچ اس وار وچ 21 پوڑیاں نے تے 21 پوڑیاں دے نال 23 شلوک نے. ہر ایک پوڑی نال دو دو شلوک نے پر ایک بارہویں پوڑی ایسی ہے جس دے نال حضور نے 3 شلوک درج کیتے. آؤ اس پوتر پوڑی اور سلوکاں دی وچار آرمبھ کرن تو پہلا ਇੱਕ ਅਰਜ਼ ਜ਼ਰੂਰ ਕਰ ਦੇਵਾਂ ਕਿ ਪਹਿਲੇ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਇੱਕ ਸ਼ੇਖ ਨੂੰ ਮੁਖਾਤਬ ਕਰਕੇ ਬਚਨ ਪੈ ਕਹਿੰਦੇ ਨੇ ਕਿ ਜਿਹੜਾ ਹੱਥ ਕਰਕੇ ਆਪਣੇ ਵੱਲੋਂ ਕਮਾਈ ਤਾਂ ਕਰਦਾ ਹੈ ਪਰ ਮਾਰਗ ਦੇ ਮਾਰਗ ਤੇ ਚੱਲਣ ਦਾ ਯਤਨ ਤਾਂ ਕਰਦਾ ਹੈ ਪਰ ਅੰਦਰੋਂ ਅੱਤ ਦਾ ਹੰਕਾਰੀ ਹੈ, ਅੰਦਰੋਂ ਅੱਤ ਦਾ ਕ੍ਰੋਧੀ ਹੈ। ਤੇ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਜੇ ਅੰਦਰ ਦਾ ਕ੍ਰੋਧ, ਅੰਦਰ ਦਾ ਅਹੰਕਾਰ, ਅੰਦਰ ਦਾ ਹੱਥ ਨਹੀਂ ਤੂੰ ਛੱਡਦਾ ਪਿਆ ਤੇ ਤੇਰੇ ਅੰਦਰ ਨੂੰ ਸ਼ਾਂਤੀ ਕਦੀ ਨਹੀਂ ਆਉਣੀ। ਦੂਜੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਿਹਰ ਕੀਤੀ ਕਿ ਮਨਮੁਖ ਬੰਦਾ ਕੇਵਲ ਮਾਇਆ ਵਿੱਚ ਖਚਤ ਹੈ, ਉਹਦੇ ਅੰਦਰ ਪ੍ਰਭੂ ਲਈ, ਗੁਰੂ ਲਈ ਕੋਈ ਪਿਆਰ ਨਹੀਂ। ਸਾਰੀ ਜ਼ਿੰਦਗੀ ਉਹ ਕੂੜ ਦੇ ਗੱਡੀ ਧੋਂਦਾ ਰਹਿੰਦਾ ਹੈ। ਪੌੜੀ ਵਿੱਚ ਦਾਤਾਰ ਜੀ ਨੇ ਉਸ ਪ੍ਰਭੂ ਦਾ ਸ਼ੁਕਰ ਕੀਤਾ ਹੈ ਕਿ ਸਭ ਕੁਝ ਬਣਾਉਣ ਵਾਲਾ, ਵਿੱਚ ਵਰਤਣ ਵਾਲਾ ਤੂੰ ਆਪ ਹੈ ਤੇ ਤੂੰ ਹੀ ਕਿਰਪਾ ਕਰੇ ਤੇ ਕਿਸੇ ਕਿਰਦੇ ਨੂੰ ਨਾਮ ਦਾ ਕੀਮਤੀ ਰਤਨ ਪ੍ਰਾਪਤ ਹੋ ਜਾਂਦਾ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਵਾਚਣ ਤੋਂ ਪਹਿਲਾਂ ਸੰਖੇਪ ਜੈ ਭਾਵ ਇਸ ਕਰਕੇ ਅਰਥ ਕੀਤੇ ਨੇ ਕਿ ਤਿੰਨਾਂ ਦਾ ਪ੍ਰਕਰਨ ਵੱਖਰੋ ਵੱਖਰਾ ਹੈ। ਹਜ਼ੂਰ ਮੇਰ ਕਰ ਆਪ ਵਿੱਚ ਵਰਤ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਆਪ ਬਖਸ਼ੋ ਅਸੀਤ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਹਿਲੇ ਸ਼ਲੋਕ ਵਿੱਚ ਕਿਰਪਾਲਤਾ ਕੀਤੀ ਹੈ। ਸ਼ੇਖਾ, ਅੰਦਰੋਂ ਜੋਰ ਛੱਡ ਤੂੰ ਭਉ ਕਰ ਚੱਲ ਗਵਾਏ। ਸ਼ੇਖਾ, ਇਹਦਾ ਮਤਲਬ ਕਿਸੇ ਸ਼ੇਖ ਨੂੰ ਮੁਖਾਤਬ ਕਰਕੇ ਹਜ਼ੂਰ ਨੇ ਇਹ ਸ਼ਬਦ ਕਹਿਣੇ, ਅੰਦਰੋਂ ਜੋਰ ਛੱਡ ਤੂੰ, ਆਪਣੇ ਅੰਦਰ ਜੋ ਤੂੰ ਹੱਥ ਕਰਕੇ ਬੈਠਾ ਹੈ, ਜਿੱਦ ਕਰਕੇ ਬੈਠਾ ਹੈ, ਇਸ ਜਿੱਦ ਨੂੰ, ਇਸ ਹੱਥ ਨੂੰ ਛੱਡ ਦੇ। ਭਉ ਕਰ, ਭਉ ਦਾ ਅਰਥ ਹੈ ਆਪਣੇ ਮਨ ਵਿੱਚ ਤੂੰ ਗੁਰੂ ਦਾ ਅਦਬ ਕਰ, ਕੁਝ ਡਰ ਤੇ ਝੱਲ ਗਵਾਏ। ਜਿਹੜਾ ਤੇਰੇ ਅੰਦਰ ਆ ਝੱਲ ਹੋਣਾ, ਤੂੰ ਸਦਾਈਆਂ ਦੀ ਤਰੀ ਮਨ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਣਾ ਹੈ, ਇਸ ਝੱਲ ਕੋੜੇ ਨੂੰ ਛੱਡ ਦੇ, ਹੱਥ ਨੂੰ ਛੱਡ ਦੇ ਤੇ ਉਸ ਪਰਮਾਤਮਾ ਦੀ ਭਗਤੀ ਤੂੰ ਭੈ ਵਿੱਚ ਰਹਿ ਕੇ ਕਰੇ ਤੇ ਦੇਖ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਘਾਲਣਾ ਨੂੰ, ਕਮਾਈ ਨੂੰ ਪ੍ਰਵਾਨ ਕੀਤਾ ਹੈ। ਪਰ ਇੱਕ ਬਚਨ ਮੇਰੇ ਦਾਤਾਰ ਨੇ ਵਾਰ ਵਾਰ ਬਾਣੀ ਵਿੱਚ ਕਿਹਾ ਹੈ ਕਿ ਕਈ ਬੰਦੇ ਆਪਣੇ ਸਰੀਰ ਨੂੰ ਹੱਥ ਕਰਕੇ ਦੁੱਖ ਦਿੰਦੇ ਨੇ ਪਰ ਸਾਰੀ ਜ਼ਿੰਦਗੀ ਉਹ ਹੱਥ ਸਾਧਨਾ ਕਰਨ ਦੇ ਬਾਵਜੂਦ ਉਹਨਾਂ ਦੇ ਅੰਦਰ ਨੂੰ ਪੂਰਨ ਤੌਰ ਤੇ ਸ਼ਾਂਤੀ ਟਿਕਾ ਨਹੀਂ ਆਉਂਦਾ। ਅੰਦਰੋਂ ਹੰਕਾਰ ਵੀ, ਅੰਦਰੋਂ ਕ੍ਰੋਧ ਵੀ, ਅੰਦਰ ਮੈਂ ਮੇਰੀ ਵੀ ਉਹਨਾਂ ਦੀ ਬਣੀ ਰਹਿੰਦੀ। ਸਹਿਜ ਕਿਰਪਾਲੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸੰਬੰਧੀ ਕੁਝ ਬਚਨ ਕਹੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ, ਬਾਬਾ ਫਰੀਦ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ, ਸਲੋਕ ਹੈ ਉਹਨਾਂ ਦਾ, ਕਹਿੰਦੇ ਨੇ ਖੇ ਪ੍ਰਭੂ, ਖੇ ਰੱਬ ਜੀ, ਜੇ ਜ਼ਰੂਰਤ ਪਵੇ ਤੇ ਮੈਂ ਆਪਣੇ ਤਨ ਨੂੰ ਇਸ ਤਰ੍ਹਾਂ ਤਪਾ ਦੇਵਾਂਗਾ ਸਾਧਨਾ ਕਰ ਕਰਕੇ ਕਿ ਜਿਵੇਂ ਮਾਨੋ ਕੋਈ ਤੰਦੂਰ ਬਾਲਦਾ ਹੋਵੇ ਤੇ ਉਸ ਤੰਦੂਰ ਵਿੱਚ ਬਾਲਣ ਪਾਏ, ਲੱਕੜਾਂ ਪਾਏ ਤੇ ਲੱਕੜਾਂ ਬਾਲਣ ਦੇ ਨਾਲ ਤੰਦੂਰ ਤਪ ਜਾਂਦਾ ਹੈ। ਕਹਿੰਦੇ ਨੇ ਜੇ ਮੈਨੂੰ ਲੋੜ ਪਵੇ ਮੈਂ ਆਪਣੀਆਂ ਖੱਡਾਂ ਹੱਡਾਂ ਨੂੰ ਇਸ ਸਰੀਰ ਦੇ ਵਿੱਚ ਪਏ ਕੋਈ ਖੱਡ ਲੱਕੜ ਦੀ ਤਰ੍ਹਾਂ ਬਾਲਦਿਆਂ, ਤੰਦੂਰ ਦੀ ਤਰ੍ਹਾਂ ਤਨ ਨੂੰ ਤਪਾ ਦਿਆਂ ਤੇ ਸਿਰ ਪਰਨੇ ਹੋ ਕੇ ਮੈਂ ਤੇਰੇ ਦਰ ਤੇ ਆਵਾਂ ਪਰ ਕਹਿੰਦੇ ਨੇ ਜੇ ਮੈਨੂੰ ਪਿਆਰਾ ਮਿਲ ਜਾਏ। ਪਰ ਸਤਿਗੁਰੂ ਨੇ ਦੇਖੋ ਨਾਲ ਇੰਨੀ ਕਿਰਪਾ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਦੇਖੋ ਭਾਈ ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਹੱਥ ਕਰਕੇ ਤਪਾਉਣ ਦੀ ਲੋੜ ਨਹੀਂ, ਖੱਡੀਆਂ ਨੂੰ ਲੱਕੜ ਦੀ ਤਰ੍ਹਾਂ ਬਾਲਣ ਦੀ ਜ਼ਰੂਰਤ ਨਹੀਂ, ਸਿਰ ਤੁਰਨੇ ਹੋ ਕੇ ਚੱਲਣ ਦੀ ਲੋੜ ਨਹੀਂ। ਜੇਕਰ ਕਿਸੇ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਏ ਤੇ ਉਹ ਘਰ ਬੈਠੀ ਮਾਲਕ ਦੀ ਰਹਿਮਤ ਲੈ ਸਕਦਾ ਹੈ। ਹਜ਼ੂਰ ਨੇ ਇਹੋ ਜਿਹਾ ਹੱਥ ਤੋਂ ਵਰਤਿਆ ਹੋਇਆ ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹਿ ਕਿ ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲਨ ਪੈਰੀ ਥੱਕਾ ਸ਼ੇਰ ਜੁਲਾਨ ਜੇ ਮੂੰਹ ਫਰੀ ਬਲਨ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਨਾਲ ਕਿਰਪਾ ਕਰ ਦਿੱਤੀ। ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਹਰ, ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾਉਣ ਦੀ ਲੋੜ ਨਹੀਂ, ਹੱਡੀਆਂ ਨੂੰ ਬਾਲਣ ਦੀ ਤਰ੍ਹਾਂ ਬਾਲਣ ਦੀ ਲੋੜ ਨਹੀਂ। ਤਨ ਨਾ ਤਪਾਏ ਤੰਦੂਰ ਜਿਉਂ ਬਾਲਣ ਖੱਡ ਨਾ ਬਾਹਰ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਸੰਭਾਲ, ਕਿ ਸਿਰ ਨੂੰ ਪੈਰਾਂ ਨੂੰ ਦੁੱਖ ਨਹੀਂ ਜਾਏ, ਤਨ ਨੂੰ ਹੱਥ ਨਾਲ ਖੋਈ ਜਾਏ, ਸਰੀਰ ਤੇਰੇ ਨੇ ਕੀ ਵਿਗਾੜਿਆ ਹੈ, ਹੱਥ ਕਰਕੇ ਇਹਨੂੰ ਦੁੱਖ ਨਾ ਦੇ। ਇਸੇ ਤਰ੍ਹਾਂ ਮੇਰੇ ਸਰਦਾਰ ਨੇ ਇੱਕ ਹੋਰ ਬਚਨ ਕਿਹਾ ਹੈ ਅੰਮ੍ਰਿਤ ਬਾਣੀ ਵਿੱਚ, ਇਹ ਸ਼ਬਦ ਨੇ। ਦੇਖੋ ਕਈ ਵਾਰੀ ਬੰਦਾ ਬਾਹਰੋਂ ਹੱਥ ਕਰਕੇ ਭਗਤੀ ਦੀ ਗੱਲ ਕਰਦਾ ਪਰ ਅੰਦਰ ਬਿਲਕੁਲ ਸੁੱਕਾ ਰੁੱਖਾ ਰਹਿੰਦਾ, ਅੰਦਰ ਉਹਦੇ ਪ੍ਰੇਮ ਹੁੰਦਾ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਸਾਖੀ ਵੀ ਆਉਂਦੀ ਹੈ, ਪਰ ਮੈਂ ਬੇਨਤੀ ਕਰਾਂ ਬਾਣੀ ਤੋਂ ਬਾਹਰ ਜਾ ਕੇ ਨੇ ਜੋ ਦਾਤਾਰ ਜੀ ਨੇ ਬਾਣੀ ਵਿੱਚ ਦੱਸਿਆ ਹੈ ਉਸ ਮੁਤਾਬਕ ਉਸ ਘਟਨਾ ਨੂੰ ਜਦੋਂ ਅਸੀਂ ਪੜ੍ਹਨੇ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਇੱਕ ਸਾਧ ਵੈਸ਼ਨੋ ਸਾਧ ਨੇ, ਤੇ ਉਹਨਾਂ ਦਾ ਕੰਮ ਕੀ ਹੈ ਕਿ ਜਦੋਂ ਉਹ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ ਤੇ ਜਿਸ ਧਰਤੀ ਤੇ ਉਹਨਾਂ ਨੇ ਰੋਟੀ ਪਕਾਣੀ ਹੈ ਉੱਥੇ ਉਹ ਚਾਰ ਚੁਫੇਰੇ ਲਕੀਰਾਂ ਵੀ ਖਿੱਚਦੇ। ਮੈਂ ਸਿਰਫ ਬੇਨਤੀ ਕਰਨੀ, ਕਈ ਵਾਰੀ ਕਰਮ ਦੇ ਧਰਮ ਕਰਮ ਧਰਮ ਕਰਦੇ ਆ ਬੰਦਾ ਅੰਦਰੋਂ ਬਿਲਕੁਲ ਪੱਥਰ ਦੀ ਤਰ੍ਹਾਂ ਸੁੱਕਾ ਹੁੰਦਾ ਹੈ, ਪੱਥਰ ਦੀ ਤਰ੍ਹਾਂ ਕਠੋਰ ਹੁੰਦਾ, ਉਹਦੇ ਅੰਦਰ ਸ਼ਾਂਤੀ ਨਹੀਂ। ਉਹ ਕੀ ਕਰਦਾ ਵੀ ਉਹਨੇ ਚਾਰ ਚੁਫੇਰੇ ਲਕੀਰਾਂ ਵੀ ਕੱਢਣੀਆਂ ਨੇ, ਕਾਲ ਵੀ ਕੱਢਣੀ, ਚੌਂਕਾ ਵੀ ਉਹ ਚੰਗੀ ਤਰ੍ਹਾਂ ਸਾਫ਼ ਕਰਦਾ, ਲੱਕੜਾਂ ਨੂੰ ਧੋ ਕੇ ਉਹ ਚੁੱਲ੍ਹੇ ਵਿੱਚ ਬਾਲਦਾ। ਤੇ ਅੱਜ ਕਹਿੰਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਿਹਾ ਜਾ ਸਜਣਾ ਕਿ ਅੱਗ ਬਾਲੀਏ ਉਸ ਸਾਧੂ ਨੇ ਤੇ ਉਹਨਾਂ ਤੋਂ ਅੱਗ ਲੈ ਕੇ ਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਚਨ ਸੁਣ ਕੇ ਉਸ ਗੱਦੀ ਕੋਈ ਅੱਗ ਵਾਲੇ ਪਾਸੇ ਗਏ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਕੱਲੀ ਸਾਖੀ ਨਹੀਂ। ਜਦੋਂ ਭਾਈ ਸਾਹਿਬ ਨੇ ਇੱਕੋ ਦਮ ਉਹਦੇ ਚੌਂਕੇ ਵਿੱਚ ਉਹਦੀਆਂ ਕੱਢੀਆਂ ਹੋਈਆਂ ਕਾਰਾਂ ਲਕੀਰਾਂ ਵਾਲੇ ਚੌਂਕੇ ਵਿੱਚ ਆਪਣਾ ਪੈਰ ਭਾਇਆ ਤੇ ਕਹਿੰਦੇ ਨੇ ਉਸ ਸਾਧੂ ਦੇ ਅੰਦਰ ਇੰਨਾ ਕੁ ਗੁੱਸੇ ਦੀ ਅੱਗ ਭੜਕੀ ਕਿ ਬਲਦੀ ਹੋਈ ਅੱਗ ਬਲਦੇ ਹੋਏ ਉਸ ਲੱਕੜ ਨੂੰ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ, ਇਸ ਕਰਕੇ ਕਿ ਭਾਈ ਮਰਦਾਨੇ ਨੂੰ ਜਿਉਂਦੇ ਦੀ ਅੱਗ ਨਾਲ ਫੂਕ ਦੇ। ਉੱਥੇ ਫਿਰ ਸ਼ਾਹੀਕਾਰ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ। ਮੈਂ ਸਾਖੀ ਵੱਲ ਜਾਦਾ ਨਾ, ਫਿਰ ਦੇ ਸਿਧਾਂਤ ਵੱਲ ਕਿ ਕਈ ਵਾਰੀ ਬੰਦਾ ਬਾਹਰੋਂ ਕਰਮ ਧਰਮ ਕਰਦਾ ਪਰ ਅੰਦਰ ਜਿਹੜਾ ਉਹ ਰੁੱਖਾ ਸੁੱਕਾ ਪੱਥਰ ਦੀ ਤਰ੍ਹਾਂ ਪੀੜਾ ਰਹਿੰਦਾ ਹੈ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਬੇਨਤੀ ਕੀਤੀ, ਦਾਤਾ ਜੀ ਆਪ ਜੀ ਨੇ ਫਰਮਾਇਆ ਕਿ ਅੱਗ ਲੈ ਕੇ ਆਓ। ਦੇਖੋ ਇਹ ਬੰਦਾ ਤਾਂ ਮੈਨੂੰ ਜਿਉਂਦੇ ਨੂੰ ਅੱਗ ਨਾਲ ਫੂਕਣ ਲਈ ਤਿਆਰ ਹੈ। ਉੱਥੇ ਹਜ਼ੂਰ ਨੇ ਉਸ ਸਾਧੂ ਨੂੰ ਮੁਖਾਤਬ ਕਰਕੇ ਇੱਕ ਬਚਨ ਕਹਿ ਸਨ, ਭਲੇ ਪੁਰਖਾ ਪਰਮੇਸ਼ਵਰ ਦੀ ਕੀਰਤੀ ਕਰਨ ਵਾਲਾ ਹੈ ਭਾਈ ਮਰਦਾਨਾ, ਪਿਆਰ ਵਿੱਚ ਭਿੱਜ ਕੇ ਕੀਰਤਨ ਕਰਦਾ ਹੈ, ਤੈਨੂੰ ਕੁਛ ਕਿਹਾ ਨਹੀਂ, ਕੀ ਜ਼ਰੂਰਤ ਹੈ ਕਿ ਅੱਗ ਲੈ ਕੇ ਬਲਦੇ ਹੋਏ ਚੋ ਨਾਲ ਅੱਗ ਨਾਲ ਇਹਨੂੰ ਸਾੜਨ ਲੱਗਾ ਹੈ। ਤੇ ਉਹ ਸੱਜਣ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦਾ ਮੈਂ ਵਾ ਵੈਸ਼ਨੋ ਸਾਧ, ਇਸ ਬੰਦੇ ਨੇ ਮੇਰੇ ਚੌਂਕੇ ਵਿੱਚ ਆਪਣੇ ਪੈਰ ਪਾਏ ਨੇ, ਇਹਦੇ ਪੈਰ ਪਾਉਣ ਦੇ ਨਾਲ ਮੇਰਾ ਚੌਂਕਾ ਭਿੱਜ ਗਿਆ ਹੈ। ਮਹਾਰਾਜ ਕਹਿੰਦੇ ਨੇ ਕਿਉਂ? ਕਹਿੰਦੇ ਅਸਲ ਵਿੱਚ ਨੀਵੀਂ ਜਾਤ ਦਾ ਹੈ, ਇਹ ਜੇ ਚੌਂਕੇ ਵਿੱਚ ਪੈਰ ਪਾ ਦੇ ਮੇਰਾ ਚੌਂਕਾ ਭਿੱਜ ਜਾਂਦਾ ਹੈ। ਉੱਥੇ ਸਾਹਿਬ ਨੇ ਬੜੇ ਕਮਾਲ ਬਾਲ ਦੇ ਬਟਨ ਕਹਿ ਕਹਿਣ ਲੱਗੇ ਦੇਖ ਤੂੰ ਬਾਹਰੋਂ ਤਾਂ ਚਾਰ ਚੁਫੇਰੇ ਲਕੀਰਾਂ ਕੱਢੀਆਂ ਨੇ ਕਿ ਮੇਰੇ ਚੌਕੇ ਨੂੰ ਕੋਈ ਭ੍ਰਿਸ਼ਟ ਨਾ ਕਰ ਜਾਏ, ਪਰ ਆਪਣੇ ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਕੇ ਦੇਖ, ਤੇਰਾ ਅੰਦਰ ਦਾ ਚੌਂਕਾ ਤਾਂ ਕਈ ਜਨਮਾਂ ਦਾ ਭ੍ਰਸ਼ਟ ਹੋਇਆ ਪਿਆ, ਬਾਹਰੋਂ ਤੂੰ ਭਾਵੇਂ ਸਾਧੂ ਬਣਿਆ ਪਰ ਅੰਦਰ ਤੇਰੀ ਬਿਰਤੀ ਦੈਤ ਵਾਲੀ ਹੈ। ਉਹ ਕਹਿੰਦਾ ਮਹਾਰਾਜ ਕਿਉਂ? ਉੱਥੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਹੈ, ਹਜ਼ੂਰ ਕਹਿੰਦੇ ਨੇ ਕਬੁੱਧ ਡੋਮਣੀ ਕੁਦਯਾ ਕਸਾਇਣ, ਡੋਮਣੀ ਦਾ ਅਖਰੀ ਅਰਥ ਹੁੰਦਾ ਨਿਰਾਸ਼ਾ। ਕਹਿੰਦੇ ਜੇ ਤੂੰ ਕਹਿੰਦੇ ਵੀ ਨਿਰਾਸ਼ੀ ਇਹਦੇ ਪੈਰ ਪੈ ਗਏ, ਮੇਰਾ ਚੌਂਕਾ ਭਿੱਜ ਗਿਆ, ਕਬੁੱਧ ਦਾ ਅਰਥ ਭੈੜੀ ਬੁੱਧੀ। ਕਹਿੰਦੇ ਜਿਹੜੀ ਆ ਤੇਰੀ ਭੈੜੀ ਅਕਲ ਭੈੜੀ ਬੁੱਧੀ ਹੈ ਨਾ ਸਾਹਿਬ, ਕਹਿੰਦੇ ਨੇ ਇਹ ਤਾਂ ਮਾਨੋ ਡੋਮਣੀ ਦੀ ਤਰ੍ਹਾਂ ਨਿਰਾਸ਼ਨ ਦੀ ਤਰ੍ਹਾਂ ਹੈ। ਕਬੁੱਧ ਡੋਮਣੀ ਕੁਦਯਾ ਕਸਾਇਣ, ਇਹ ਤੇ ਸ਼ਬਦ ਹੈ ਕੁਦਯਾ, ਕੁਦਯਾ ਦਾ ਅਰਥ ਕਿਹਦੇ ਖੇਤ ਵਿੱਚ ਦਇਆ ਨਹੀਂ, ਕਸਾਇਣ ਦਾ ਅਰਥ ਆਪ ਸਮਝਦੇ ਹੋ ਕਿ ਕਸਾਈਆਂ ਵਾਲੇ ਕਰਮ ਕਰਨੇ, ਜੀਵ ਘਾਤ ਕਰਨਾ। ਸਾਹਿਬ ਕਹਿੰਦੇ ਤੇਰਾ ਅੰਦਰ ਨਿਰਦਈ ਹੈ, ਨਿਰਦਈ ਪੁਣ ਹੈ ਕਸਾਈ ਪੁਣ ਹੈ, ਤੇ ਜੇ ਤੇਰਾ ਅੰਦਰ ਦਇਆ ਨਹੀਂ ਤੇ ਬਾਹਰੋਂ ਤੂੰ ਜਿਤਨਾ ਮਰਜ਼ੀ ਕਹੀ ਜਾਏ, ਬਾਹਰੋਂ ਕਸਾਈਆਂ ਤੋਂ ਨਫ਼ਰਤ ਕਰਨਾ ਪਰ ਆਪਣੇ ਅੰਦਰ ਨੂੰ ਪੁੱਛ ਕੇ ਦੇਖ, ਤੇਰਾ ਅੰਦਰ ਤਾਂ ਕਸਾਈਆਂ ਤੋਂ ਵੱਧ ਨਿਰਦਈ ਹੋਇਆ ਬੈਠਾ। ਉਹ ਬੁੱਧ ਡੂਮਣੀ ਕਦਯਾ ਕਸਾਇਣ, ਪਰ ਨਿੰਦਾ ਘੱਟ ਚੂੜੀ। ਜਦੋਂ ਤੂੰ ਕਹਿੰਦਾ ਵੀ ਫਲਾਣਾ ਇਸ ਜ਼ਿਆਦ ਹੈ ਕਿ ਇਹਦਾ ਤਨ ਮੇਰੇ ਤਾਂ ਇਹਦੇ ਤਨ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਤੇ ਬਾਬਾ ਨਾਨਕ ਜੀ ਕਹਿੰਦੇ ਜਦੋਂ ਤੂੰ ਪਰਾਈ ਨਿੰਦਿਆ ਕਰਨਾ। ਹੁਣ ਦੇਖੋ ਮੈਂ ਇੱਕ ਬੇਨਤੀ ਕਰ ਗਿਆ, ਇੱਥੇ ਇਹ ਨਾ ਸਮਝਿਓ ਕਿ ਕਿਸੇ ਚੂੜੇ ਨੂੰ ਨਿੰਦਿਤ ਸ਼ਬਦ ਵਰਤੇ, ਅਸੀਂ ਇਹਨਾਂ ਸ਼ਬਦਾਂ ਦੇ ਭਾਵ ਨੂੰ ਸਮਝੀਏ। ਕਹਿੰਦੇ ਜੇ ਤੂੰ ਕਹਿੰਦਾ ਵੀ ਫਲਾਣਾ ਬੰਦਾ ਨੀਵੀਂ ਜਾਤ ਦਾ ਚੂੜਾ ਹੈ, ਉਹਦਾ ਤਨ ਜਿਹੜਾ ਉਹਦਾ ਪਰਛਾਵਾਂ ਪੈ ਤੇ ਮੈਂ ਚੌਂਕਾ ਭਿੱਜਦਾ, ਕਹਿੰਦੇ ਨੇ ਉਹ ਤਾਂ ਸੱਜਣਾ ਕੇਵਲ ਕੂੜੇ ਨੂੰ ਸਿਰ ਤੇ ਢੋਂਦੇ ਨੇ, ਤੇ ਤੂੰ ਨਿੰਦਿਆ ਕਰ ਕਰਕੇ ਆਪਣੀ ਜ਼ਬਾਨ ਨਾਲ ਲੋਕਾਂ ਦਾ ਗੰਦ, ਆਪਣੀ ਜ਼ਬਾਨ ਨਾਲ ਲੋਕਾਂ ਦਾ ਕੂੜ, ਉਹਨਾਂ ਦੇ ਔਗਣ ਆਪਣੇ ਅੰਦਰ ਸੱਟੀ ਜਾਂਦਾ। ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਆਪਣੇ ਅੰਦਰ ਝੋਤੀ ਮਾਰ, ਜਦੋਂ ਤੂੰ ਪਰਾਈ ਨਿੰਦਿਆ ਕਰਦੇ ਇਹ ਮਨ ਲੋਕਾਂ ਦੀ ਮੈਲ ਆਪਣੇ ਸਿਰ ਤੇ ਕੀ ਚੁੱਕਣਾ, ਆਪਣੇ ਹਿਰਦੇ ਤੇ ਪਾਨਾ ਪੀ। ਧਿਆਨ ਦਿਆ ਕੇ ਭੈੜੀ ਬੁੱਧੀ ਨਿਰਾਸ਼ਨ ਦੀ ਤਰ੍ਹਾਂ ਹੈ, ਨਿਰਦਇਆ ਇਹ ਤੇਰੇ ਅੰਦਰ ਕਸੈਣ ਦੀ ਤਰ੍ਹਾਂ ਹੈ। ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਪਰਾਈ ਨਿੰਦਿਆ ਕਰਨੀ ਇਹ ਮਾਨੋ ਇੱਕ ਲੋਕਾਂ ਦੇ ਕੂੜ ਨੂੰ ਧੋਣਾ ਹੈ, ਤੇ ਕਹਿੰਦੇ ਜਿਹੜਾ ਤੇਰੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਨੇ ਨਾ, ਇਹਦੋ ਵੱਧ ਚੰਡਾਲ ਕੋਈ ਨਹੀਂ। ਕਹਿੰਦੇ ਨੇ ਆ ਚਾਰ ਤਾਂ ਤੇਰੇ ਅੰਦਰ ਪਹਿਲੇ ਬੈਠੀਆਂ ਪਈਆਂ ਨੇ, ਭੈੜੀ ਬਿਰਤੀ, ਨਿਰਦੈਤਾ, ਅੰਦਰ ਤੇਰੇ ਪਰਾਈ ਨਿੰਦਿਆ, ਤੇ ਕ੍ਰੋਧ ਚੰਡਾਲ ਬੈਠਾ ਹੈ। ਬਾਹਰ ਜਿਤਨੀਆਂ ਮਰਜ਼ੀ ਲਕੀਰਾਂ ਕੱਢੀ ਜਾ, ਅੰਦਰ ਆਪਣੇ ਨੂੰ ਕਿਤੇ ਰੱਬ ਦੇ ਚਰਨਾਂ ਵੀ ਜੋੜ, ਤੈਨੂੰ ਸਮਝ ਪੈ ਜਾ ਵੀ ਅੰਦਰ ਤੇਰਾ ਕਿਤੇ ਤੇਜ ਹੈ। ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਕਬੁੱਧ ਡੋਮਣੀ ਕਦਯਾ ਕਸਾਇਣ, ਪਰ ਨਿੰਦਾ ਤੱਕ ਚੂੜੀ, ਮੁੱਠੀ ਕ੍ਰੋਧ ਚਗਾਰ, ਕਾਰੀ ਕੱਢੀ ਕਿਆ ਸੀਏ ਜਾਂ ਚਾਰੇ ਬੈਠੀਆਂ ਤਾਂ ਬਾਹਰ ਦੀਆਂ ਲਕੀਰਾਂ ਕੀ ਕਰਨਗੀਆਂ ਜੇ ਅੰਦਰ ਭਿੱਜਦਾ ਨਹੀਂ। ਅੱਜ ਦੇ ਸਲੋਕਾਂ ਨੂੰ ਥੋੜਾ ਜਿਹਾ ਵਾਕੀਏ। ਹਜ਼ੂਰ ਨੇ ਆਰੰਭ ਚ ਕਿਹਾ ਸੇਖਾ ਅੰਦਰੋਂ ਜ਼ੋਰ ਛੱਡ ਦੂੰ, ਹੁਣ ਇੱਥੇ ਜ਼ੋਰ ਦਾ ਅਰਥ ਹੱਥ ਕਰਨਾ, ਤੇ ਹੱਥ ਦੋ ਤਰ੍ਹਾਂ ਦਾ ਹੁੰਦਾ। ਵੈਸੇ ਤੇ ਸਿਆਣਿਆਂ ਨੇ ਕਈ ਤਰ੍ਹਾਂ ਦੇ ਅਰਥ ਕੀਤੇ ਨੇ। ਇੱਕ ਅਸੀਂ ਅਰਦਾਸ ਵਿੱਚ ਵੀ ਸ਼ਬਦ ਪਿਛਲੇ ਸਾਲ ਵਿਚਾਰਿਆ ਸੀ ਕਿ ਖੱਟੀਆਂ ਜੱਪੀਆਂ ਤੇ ਤਪੀਆਂ, ਹੁਣ ਇੱਥੇ ਬਾਣੀ ਵਿੱਚ ਕਿਹਦੇ ਹੱਥ ਨੂੰ ਛੱਡਦੇ, ਤੇ ਅਰਦਾਸ ਵਿੱਚ ਅਸੀਂ ਜਿੰਨਾ ਖੱਟੀਆਂ ਨੇ ਹੱਥ ਕੀਤਾ ਸੀ ਉਹਨਾਂ ਦਾ ਧਿਆਨ ਧਰਨੇ। ਹੁਣ ਹੱਥ ਦੋ ਤਰ੍ਹਾਂ ਦਾ ਹੈ। ਭਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ ਮਹਾਨ ਕੋਸ਼ ਦੇ ਅੰਦਰ, ਕਹਿੰਦੇ ਇੱਕ ਤਾਂ ਹੱਥ ਹੁੰਦਾ ਹੈ ਕਿ ਅੰਦਰ ਦੇ ਹੰਕਾਰ ਨੂੰ ਨਾ ਛੱਡਣਾ, ਭਾਵੇਂ ਆਪ ਗਲਤ ਹੀ ਹੋਣਾ ਪਰ ਇਹ ਕਹੀ ਜਾਣਾ ਕਿ ਨਹੀਂ ਜੋ ਮੈਂ ਕਹਿੰਦਾ ਬਿਲਕੁਲ ਠੀਕ ਹੈ। ਆਪ ਭਾਵੇਂ ਕਰਮ ਕਾਂਡ ਕਰਨੇ, ਆਪ ਭਾਵੇਂ ਪਖੰਡ ਕਰਨਾ, ਤੇ ਪਖੰਡ ਉੱਤੇ ਜ਼ੋਰ ਪਾ ਕੇ ਕਹੀ ਜਾਣਾ ਕਿ ਮੈਂ ਦੁਨੀਆਂ ਵੀ ਝੂਠਾ ਨਾ ਹੋਵਾਂ। ਭਾਈ ਸਾਹਿਬ ਕਹਿੰਦੇ ਇਹੋ ਜਿਹਾ ਹੱਥ ਨਿਖੇਧ ਹੈ, ਦੂਜੇ ਪਾਸੇ ਉਹ ਹੱਥ ਹੈ ਕਿ ਜਿਵੇਂ ਭਾਈ ਤਾਰੂ ਸਿੰਘ ਵਰਗੇ ਆਪਣੀ ਖੋਪੜੀ ਨੂੰ ਲੁਹਾ ਦਿੰਦੇ ਨੇ ਪਰ ਕੇਸ ਨੇ ਕਤਲ ਹੋਣ ਦਿੰਦੇ, ਇੱਕ ਇਹ ਵੀ ਹੱਥ ਹੈ। ਕਹਿਣ ਲੱਗੇ ਛੋਟੇ ਲਾਲ ਗੁਰੂ ਦੇ, ਉਹ ਸ਼ਹਾਦਤ ਜਾਣਦੀ ਜਾਂਦੇ ਨੇ ਪਰ ਸੂਬੇ ਦੇ ਸਾਹਮਣੇ ਝੁਕਦੇ ਨੀ। ਇੱਕ ਇਹ ਵੀ ਹੱਥ ਹੈ, ਇਹਨੇ ਇੱਕ ਉਹ ਹੱਥ ਹੈ ਕਿ ਸੱਚ ਉੱਤੇ ਪਹਿਰਾ ਦੇਣਾ, ਕਦੀ ਵੀ ਡੋਲਣਾ ਨਾ। ਇਸ ਹੱਥ ਨੂੰ ਪ੍ਰਵਾਨ ਕੀਤਾ ਤੇ ਦੂਜੇ ਪਾਸੇ ਮੂਰਖਤਾ ਕਰੀ ਜਾਣੀ ਤੇ ਆਪਣੀ ਮੂਰਖਤਾ ਤੇ ਦਾਅਵਾ ਕਰੀ ਜਾਣਾ ਮੈਂ ਨਾ ਮੰਨੂ ਮੇਰੇ ਸਾਹਿਬ ਕਿੰਨੇ ਇਹੋ ਜਿਹਾ ਹੱਥ ਪ੍ਰਵਾਨ ਨਹੀਂ। ਸ਼ੇਖਾ ਅੰਦਰ ਜ਼ੋਰ ਛੱਡ, ਤੂੰ ਆਪਣੇ ਅੰਦਰ ਦੇ ਹੱਥ ਨੂੰ ਛੱਡ, ਮੂਰਖ ਕੁੜੇ ਨੂੰ ਛੱਡ ਤੇ ਅਗਲੀ ਤੋਂ ਕੇ ਭੈ ਕਰ। ਹੁਣ ਰੱਬ ਤੋਂ ਗੁਰੂ ਤੋਂ ਡਰਿਆ ਕਰ, ਭੈ ਕਰ ਦਰਦ ਤੇਰੇ ਮਨ ਵਿੱਚ ਅਦਬ ਆ ਜਾਏ। ਗੁਰਮੁਖੋ ਡਰ ਵੀ ਦੋ ਤਰ੍ਹਾਂ ਦਾ, ਇੱਕ ਨਿਰਮਲ ਭਾਉ ਵਾਹਿਗੁਰੂ ਮੇਰ ਕਰੇ ਕਿਹਦੇ ਅੰਦਰ ਗੁਰੂ ਦਾ ਡਰ ਆ ਗਿਆ ਨਾ, ਜਿਹੜਾ ਰੱਬ ਤੋਂ ਡਰ ਲੱਗ ਪਏ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਗਏ। ਤੇ ਜਿਹੜਾ ਬੰਦਾ ਆਕੀ ਹੋ ਕੇ ਗੁਰੂ ਤੇ ਰੱਬ ਤੋਂ ਨਹੀਂ ਡਰਦਾ, ਸੱਚ ਜਾਣੋ ਉਹਨੂੰ ਖਿੰਨ ਖਿੰਨ ਮੌਤ ਤੇ ਦੁਨੀਆਂ ਦਾ ਡਰ ਸਤਾਉਂਦਾ ਹੈ। ਬਾਣੀ ਵਿੱਚ ਇੱਕ ਸ਼ਲੋਕ ਆਇਆ, ਉਹ ਮੈਂ ਜ਼ਰੂਰ ਅਰਥ ਕਰਨਾ ਤੇ ਉਹਦੇ ਅਰਥਾਂ ਨੂੰ ਥੋੜਾ ਜਿਹਾ ਸਮਝੀ। ਅੱਖਰ ਸਾਰੇ ਇੱਕੋ ਨੇ, ਡਰ ਸ਼ਬਦ ਦੀ ਵਰਤੋਂ ਤੇ ਚਾਰ ਪੰਜ ਵਾਰੀ ਕੀਤੀ ਤੇ ਜੇ ਜੀ ਉਹਦੇ ਅਰਥ ਨਹੀਂ ਕਰਾਂਗੇ ਨਾ ਸਾਨੂੰ ਸਮਝ ਨਹੀਂ ਪੈਣੀ ਵੀ ਡਰ ਦਾ ਅਰਥ ਕੀ। ਇਹ ਸ਼ਲੋਕ ਆਉਂਦਾ ਕਿ ਗੱਡਾ ਡਰ ਉਪਜੈ ਡਰ ਜਾਈ ਧਿਆਨ ਦਿਆ ਜਾ, ਕਿ ਤੂੰ ਭਾਉ ਕਰ ਅੰਦਰ ਰੱਬ ਦਾ ਡਰ ਥਾਂ। ਹੁਣ ਪਹਿਲਾਂ ਮੈਂ ਸ਼ਲੋਕ ਪੜ੍ਹ ਦੇਣਾ, ਗੱਡਾ ਡਰ ਉਪਜੈ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੈ ਮੈਂ ਡਰ ਹੋਵਾ ਡਰ ਉਰਤੇ ਭੱਗ। ਹੁਣ ਕਈ ਵਾਰੀ ਸ਼ਬਦ ਡਰ ਹੈ ਤੇ ਅਸੀਂ ਸਮਝਾਂਗੇ ਵੀ ਇਹਦੇ ਅਰਥ ਕੀ ਹੋ ਗਿਆ। ਇੱਕ ਪਾਸੇ ਕਹਿੰਦੇ ਨੇ ਬੰਦਾ ਨਿਡਰ ਚਾਹੀਦਾ ਤੇ ਦੂਜੇ ਪਾਸੇ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ। ਡਰ ਉਪਜੈ ਉਪਜੈ ਦਾ ਅਰਥ ਹੁੰਦਾ ਪੈਦਾ ਹੋਣਾ ਤੇ ਜਾਈ ਦਾ ਅਰਥ ਦਾ ਚਲਾ ਜਾਣਾ। ਇਹ ਦਾਦਾ ਜੀ ਡੱਡਾ ਡਰ ਉਪਜੈ ਡਰ ਜਾਈ ਅਖਰੀ ਅਰਥ ਇਹ ਹੋਣਗੇ ਵੀ ਜੇ ਤੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਨਾ ਤੇ ਤੇਰੇ ਡਰ ਨੇ ਚਲੇ ਜਾਣਾ, ਅਖਰੀ ਅਰਥ ਇਹ। ਪਰ ਭਾਵ ਅਰਥ ਇਹਦੇ ਇਹ ਨੇ ਕਿ ਡੱਡਾ ਡਰ ਉਪਜੈ ਡੱਡੇ ਅੱਖਰ ਰਾਹੀਂ ਉਹ ਮਨੁੱਖਾਂ ਜਿਦਨ ਤੇਰੇ ਮਨ ਵਿੱਚ ਗੁਰੂ ਤੇ ਰੱਬ ਦਾ ਡਰ ਪੈਦਾ ਹੋ ਗਿਆ ਨਾ ਤੇ ਡਰ ਜਾਈ। ਆ ਜਿਹੜੇ ਦੁਨੀਆਂ ਦੇ ਤੈਨੂੰ ਡਰ ਲੱਗਦੇ ਨੇ ਇਹ ਡਰ ਤੇਰੇ ਅੰਦਰੋਂ ਉਡਾਰੀ ਮਾਰ ਕੇ ਚਲਾ ਜਾਏ। ਡੱਡਾ ਡਰ ਉਪਜੈ ਡਰ ਜਾਈ, ਜਿਹੜੇ ਬੰਦੇ ਰੱਬ ਤੋਂ ਡਰਦੇ ਨੇ ਉਹਨਾਂ ਦੇ ਮਨ ਵਿੱਚ ਸੱਚ ਜਾਣੋ ਫਿਰ ਦੁਨੀਆਂ ਦਾ ਭੈ ਨੇ। ਦੇਖੋ ਕੋਈ ਵੀ ਦੁਨੀਆਂ ਦੀ ਚੀਜ਼ ਹੈ ਕਿ ਨਹੀਂ ਜਿਹੜੀ ਰੱਬ ਦੇ ਡਰ ਵਿੱਚ ਨਹੀਂ। ਬੰਦਾ ਕਈ ਵਾਰੀ ਨਿਗਾਰ ਹੁੰਦਾ ਪਰ ਇਹ ਕਦੀ ਨਾ ਭੁੱਲੇ ਵੀ ਇਹਨੂੰ ਵੀ ਰੱਬ ਦੇ ਡਰ ਥੱਲੇ ਰਹਿਣਾ ਪੈਣਾ। ਜੇ ਕਹਿ ਮੈਂ ਨੀ ਰੱਬ ਦੀ ਪਰਵਾਹ ਕਰਦਾ, ਮੇਰੇ ਮਨ ਵਿੱਚ ਡਰ ਹੀ ਕੋਈ ਨੀ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਆਹ ਜਿਹੜੀ ਹਵਾ ਚੱਲਦੀ ਪਈ ਹੈ ਅਸੀਂ ਰੋਜ਼ ਹਵਾ ਵਿੱਚ ਸਾਹ ਲੈਂਦੇ ਹਾਂ, ਕਹਿੰਦੇ ਹਵਾ ਆਪਣੀ ਮਰਜ਼ੀ ਨਾਲ ਨਹੀਂ ਚੱਲਦੀ, ਇਹ ਰੱਬ ਦੇ ਡਰ ਵਿੱਚ ਚੱਲਦੀ ਪਈ। ਕਹਿੰਦੇ ਜਿਹੜੀ ਅੱਗ ਲੱਕੜਾਂ ਵਿੱਚ ਪਈ ਹੈ ਨਾ, ਜਿੰਨੇ ਰੁੱਖ ਨੇ ਜਿੰਨੀਆਂ ਲੱਕੜਾਂ ਨੇ ਸਾਰੀਆਂ ਲੱਕੜਾਂ ਵਿੱਚ ਆ ਕੇ ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਅੱਗ ਆਪਣੀ ਮਰਜ਼ੀ ਕਰੇ ਤੇ ਘਰਾਂ ਵਿੱਚ ਲੱਕੜਾਂ ਲੱਗੀਆਂ ਨੇ, ਘਰ ਲੱਕੜਾਂ ਦੇ ਬਣੇ ਨੇ, ਜੇ ਕਿਤੇ ਅੱਗ ਆਪਣੀ ਮਰਜ਼ੀ ਕਰੇ ਤੇ ਲੱਕੜ ਵਿੱਚੋਂ ਬਾਹਰ ਨਿਕਲ ਕੇ ਬੰਦੇ ਦਾ ਜੀਣਾ ਮੁਹਾਲ ਕਰਦਾ। ਕਹਿੰਦੇ ਨੇ ਲੱਕੜ ਦੇ ਵਿੱਚ ਪਈ ਹੋਈ ਅੱਗ ਵੀ ਕਿਸੇ ਭੈ ਵਿੱਚ ਹੈ, ਜਿਹੜੀ ਧਰਤੀ ਤੇ ਤੂੰ ਰਹਿੰਦਾ ਇਹ ਵੀ ਕਿਸੇ ਭੈ ਵਿੱਚ ਹੈ। ਅਗਰਾਂ ਕਿ ਜਿਸ ਇਸ ਪਾਣੀ ਨੂੰ ਤੂੰ ਪੀਣਾ ਇਹ ਵੀ ਕਿਸੇ ਭੈ ਵਿੱਚ ਹੈ, ਜਿਸ ਸਮੁੰਦਰ ਦੇ ਕਿਨਾਰੇ ਤੂੰ ਲਹਿਰਾਂ ਦੇਖਣਾ ਇਹ ਸਮੁੰਦਰ ਕਿਸੇ ਭੈ ਵਿੱਚ ਹੈ, ਜਿਹੜੇ ਸੂਰਜ ਤੇ ਚੰਦਰਮਾ ਨੂੰ ਤੂੰ ਤੱਕਣਾ ਇਹ ਭੈ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿਹੜੇ ਪਲੈਨਟ, ਮੇਰੇ ਕਹਿਣ ਤੋਂ ਮੁਰਾਦ ਜਿਹੜੇ ਗ੍ਰਹਿ ਚੱਕਰ ਲਾਉਂਦੇ ਨੇ ਇੱਕ ਦੂਜੇ ਦੀ ਪਰਿਕਰਮਾ ਕਰਦੇ ਨੇ, ਇਹ ਆਪਸ ਵਿੱਚ ਕਿਉਂ ਨੀ ਟਕਰਾਉਂਦੇ, ਕਹਿੰਦੇ ਇਸ ਕਰਕੇ ਨੀ ਟਕਰਾਉਂਦੇ, ਇਹ ਵੀ ਰੱਬ ਦੇ ਭੈ ਵੀ ਚੱਲ ਦਿੰਦਾ। ਸਾਰੀ ਦੁਨੀਆਂ ਵਿੱਚ ਭੈ, ਪਰ ਬੰਦਾ ਇਹ ਸਹਿਤ ਹੈ ਜਿਹੜਾ ਕਹਿੰਦਾ ਮੈਂ ਨੀ ਭੈ ਮਰਦਾ। ਹਜ਼ੂਰ ਕਹਿੰਦੇ ਉਹ ਸ਼ੇਖ ਹਾਂ, ਤੇ ਮੈਂ ਬੇਨਤੀ ਕਰਾਂ ਕੱਲਾ ਸ਼ੇਖ ਨੂੰ ਨਹੀਂ, ਹਰ ਉਸ ਬੰਦੇ ਨੂੰ ਜਿਹੜਾ ਅੰਦਰੋਂ ਪੱਥਰ ਕਠੋਰ ਹੋ ਗਿਆ ਤੇ ਰੱਬ ਦਾ ਭੈ ਨੀ ਮਰਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੈ ਪਵਨ ਵਹਿ ਸਦਵਾਓ, ਕਿਤੇ ਇਹੋ ਜਿਹਾ ਭੈ ਪੈਦਾ ਹੋ ਜਾਏ ਡੱਡਾ ਡਰ ਉਪਜੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੰਦਰਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਥਾਂ ਭਾਰ, ਭੈ ਵਿੱਚ ਇੰਦ ਫਿਰੈ ਚਿਰਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵੀ ਚੰਦ ਕੋ ਕਰੋੜੀ ਕੋ ਕਰੋੜੀ, ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸ਼ਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਇੱਥੇ ਫਿਰ ਅਖੀਰ ਤਿੱਕ ਤੋਕੀ। ਕਹਿਣ ਲੱਗੇ ਸਗਲਿਆਂ ਭਾਉ ਲਿਖਿਆ ਸਿਰਲੇਖ ਸਾਰਿਆਂ ਦੇ ਸਿਰ ਉੱਤੇ ਰੱਬ ਨੇ ਪੈ ਬਣਾਇਆ। ਮੈਂ ਕੱਲ ਸੋਚਦਾ ਪਿਆ ਸਾਂ, ਬਾਣੀ ਪੜ੍ਹਦਿਆਂ ਇੱਕ ਸ਼ਬਦ ਆਇਆ, ਕੋਈ ਚੀਜ਼ ਐਸੀ ਨਹੀਂ ਜਿਹੜੀ ਰੱਬ ਨੇ ਆਪਣੇ ਪੈਰ ਵਿੱਚ ਨਹੀਂ ਰੱਖੀ। ਗੁਰੂ ਕੇ ਸਿੱਖੋ, ਇੱਕ ਬਾਬਾ ਫਰੀਦ ਜੀ ਦਾ ਸਲੋਕ ਭਾਵੇਂ ਅਸੀਂ ਉਹ ਮੌਤ ਨਾਲ ਸੰਬੰਧਿਤ ਪੜ੍ਹਦੇ ਹਾਂ, ਪਰ ਮੈਂ ਕਹਿੰਦਾ ਮੇਰੇ ਦਾਦੇ ਨੇ ਅਸਲ ਵਿੱਚ ਉਹ ਸਲੋਕ ਰਹੀ ਦੱਸ ਦਿੱਤਾ ਵੀ ਕੋਈ ਚੀਜ਼ ਐਸੀ ਨਹੀਂ ਜਿਹਦੇ ਸਿਰ ਉੱਤੇ ਰੱਬ ਨੇ ਪੈਰ ਦਾ ਕੁੰਡਾ ਨਹੀਂ ਰੱਖਿਆ। ਸਗਲਿਆਂ ਪੌੜੀ ਕਿਆ ਸਿਰਲੇਖ, ਮੱਛੀ ਕਿੰਨੀ ਕੁ ਚੰਚਲ ਹੈ। ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਤਿੰਨ ਸ਼ਬਦ ਵਰਤੇ, ਇੱਕ ਕਿ ਚੰਚਲ, ਇੱਕ ਕਿ ਅੱਤ ਦੀ ਸੋਹਣੀ, ਤੇ ਤੀਜਾ ਸ਼ਬਦ ਵਰਤੇ ਅੱਤ ਦੀ ਸਿਆਣੀ। ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸ਼ਾ, ਕਹਿੰਦੇ ਨੇ ਚੰਚਲ ਵੀ ਬੜੀ ਹੈ, ਮੀਨ ਕੀ ਚਪਲ ਸੋ ਜੁਗਤ ਮਨ ਰਾਖੀ ਆ, ਉਹਨੂੰ ਚੰਚਲ ਵੀ ਕਿਹਾ, ਸਿਆਣੀ ਵੀ ਕਿਹਾ, ਸੋਹਣੀ ਵੀ ਕਿਹਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਮੱਛੀ ਇਹ ਸੋਚੇ ਕਿ ਮੇਰੇ ਤੋਂ ਵੱਧ ਸਿਆਣਾ ਕੋਈ ਨੀ, ਮੇਰੇ ਤੋਂ ਵੱਧ ਚੰਚਲ ਕੋਈ ਨਹੀਂ, ਕਹਿੰਦੇ ਉਸ ਮੱਛੀ ਨੂੰ ਕਦੀ ਨੀ ਭੁੱਲਣਾ ਚਾਹੀਦਾ, ਰੱਬ ਨੇ ਉਹਦੇ ਸਿਰ ਉੱਤੇ ਬਦਲੇ ਦਾ ਭੈ ਪੈਦਾ ਕੀਤਾ ਹੋਇਆ। ਹੁਣ ਮੱਛੀ ਜਿੰਨੀ ਮਰਜ਼ੀ ਪਤਲੀ ਜੀ ਸਿਆਣੀ ਪਾਣੀ ਚੰਚਲ ਤੇ ਕਰੇ, ਤੇ ਬਗਲਾ ਬੈਠਾ ਉਸ ਮੱਛੀ ਨੂੰ ਤਾਰ ਲੱਗਦਾ, ਮੱਛੀ ਦੇ ਸਿਰ ਉੱਤੇ ਬਗਲੇ ਦਾ ਭੈ ਦੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਗਲੇ ਆ, ਜਿਤਨਾ ਮਰਜ਼ੀ ਤੂੰ ਚੁਸਤ ਚਲਾਕ ਹੋਵੇ, ਤੂੰ ਕਦੀ ਭੁੱਲੀ ਨਾ ਰੱਬ ਨੇ ਤੇਰੇ ਸਿਰ ਉੱਤੇ ਬਾਗ ਦਾ ਭੈ ਪੈਦਾ ਕੀਤਾ ਹੋਇਆ। ਹਰ ਇੱਕ ਦੂਜੇ ਦਾ ਭੈ ਦੇ। ਅਸੀਂ ਪੜ੍ਹਦੇ ਹਾਂ ਕਿ ਜਦੋਂ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਕਿ ਦਰਿਆ ਮੈਂ ਕੰਨੈ ਬਕਲਾ ਬੈਠਾ ਕੇਲ ਕਰੇ, ਉਹ ਮੱਛੀ ਨਾਲ ਕਲੋਲਾ ਕਰਦਾ ਤੇ ਮੱਛੀ ਪਾਣੀ ਚ ਕਲੋਲਾ ਵੀ ਕਰਦੀ। ਕਹਿਣ ਲੱਗੇ ਦਰਿਆ ਮੈਂ ਕੰਨੈ ਬਕਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਖੰਜ ਨੂੰ ਅਚਿੰਤੇ ਬਾਜ ਪੈ। ਹੁਣ ਅੱਗੇ ਕਹਿਣ ਲੱਗੇ ਬਾਜ ਪੈ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚਿੱਤ ਮੈਂ ਚੇਤੇ ਸਨ ਸੋ ਗਾਲੀ ਰੱਬ ਗੀਆਂ। ਮੇਰੇ ਕਹਿਣ ਤੋਂ ਮੁਰਾਦ ਹਰ ਚੀਜ਼ ਦੇ ਸਿਰ ਉੱਤੇ ਕੋਈ ਭੈ ਹੈ। ਸਗਲਿਆਂ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇੱਕ ਪਰਮਾਤਮਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ, ਏਕੇ ਕੋ ਭਉ ਕੁਛ ਨਾ ਹੈ, ਇੱਕ ਨੂੰ ਕੋਈ ਡਰ ਨਹੀਂ, ਬਾਕੀ ਸਾਰੇ ਡਰ ਦੇ ਅਧੀਨ ਨੇ। ਮੈਂ ਇੱਕ ਦੋ ਉਦਾਹਰਨਾਂ ਜ਼ਰੂਰ ਦੇਣਾ ਚਾਹੁੰਦਾ। ਦੇਖੋ ਅਸੀਂ ਇਤਿਹਾਸ ਪੜ੍ਹਨੇ, ਕਈ ਵਾਰੀ ਪੁਰਾਤਨ ਘਟਨਾਵਾਂ ਪੁਰਾਣ ਗਾਥਾਵਾਂ ਗੁਰੂ ਗ੍ਰੰਥ ਸਾਹਿਬ ਚ ਬਣੀਆਂ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ ਨਾ, ਅੱਜ ਮੈਂ ਸ਼ਾਮ ਨੂੰ ਅਰਜ਼ ਵੀ ਕਰਨੀ ਕਿ ਸਤਿਗੁਰੂ ਨੇ ਕਿਹਾ ਸਿੱਖਾਂ ਤੋਂ ਪਾਠ ਕਰ ਬਾਣੀ ਪੜ੍ਹੀ, ਵਿਅਰਥ ਪ੍ਰਮਾਣ ਹੈ ਤੈਨੂੰ। ਤੇ ਕਈ ਵਾਰੀ ਤੁਹਾਨੂੰ ਸੱਚ ਪਾਉਂਦੇ ਹਾਂ, ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਤੁਸੀਂ ਪਵਿੱਤਰ ਆਪਣੇ ਹੱਥਾਂ ਤੇ ਕਲਮ ਨਾਲ ਲਿਖ ਕੇ ਗਏ ਤੇ ਸਾਡਾ ਅੰਦਰ ਇੰਨਾ ਸੰਕੀਰਨ ਹੈ ਕਿ ਤੇ ਧਰੂ ਦੀ ਗੱਲ ਸਮੇਂ ਚੱਲੇ ਅਸੀਂ ਆਪਣੇ ਮੂੰਹ ਨੱਕ ਵੱਟ ਕੇ ਇਹ ਸ਼ਬਦ ਕਿਉਂ ਕਹਿੰਦੇ। ਜੇ ਕਿਸੇ ਹਾਥੀ ਦੀ ਘਟਨਾ ਆਵੇ, ਅਜ਼ਾਮਰ ਦੀ ਆਵੇ, ਗਨਕਾ ਦੀ ਆਵੇ, ਦ੍ਰੋਪਦੀ ਦੀ ਆਵੇ, ਰਾਮ ਜੀ ਦਾ ਜ਼ਿਕਰ ਆਵੇ, ਕ੍ਰਿਸ਼ਨ ਜੀ ਦਾ ਆਵੇ, ਵਿਦਰ ਦਾ ਆਵੇ, ਮੈਂ ਕਹਿੰਦਾ ਬੰਦਾ ਜਿਹੜਾ ਨਾ ਅੰਦਰ ਬੈਠਾ ਮੰਨਦਾ ਕੋਈ ਨੀ ਜੇ ਛੇਤੀ ਕੀਤਿਆਂ। ਕਹਿੰਦਾ ਇਹ ਨਾ ਕਿਉਂ, ਇਹ ਦੂਜੇ ਮਤ ਦਾ ਪ੍ਰਚਾਰ ਹੈ। ਮੈਂ ਕਹਿੰਦਾ ਉਹ ਬਣਾ ਤੂੰ ਧੰਨ ਗੁਰੂ ਅਰਜਨ ਦੇਵ ਜੀ ਤੋਂ ਸਿਆਣਾ ਨਾ ਬਣ, ਜੋ ਤੇਰੇ ਗੁਰੂ ਨੇ ਲਿਖ ਦਿੱਤਾ ਉਹਦੇ ਭਾਵ ਅਰਥਾਂ ਨੂੰ ਸਮਝ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਹਰ ਦੇ ਸਿਰ ਤੇ ਪੈ ਗਏ। ਇੱਕ ਬਾਬਾ ਨਾਮਦੇਵ ਜੀ ਨੇ ਸ਼ਬਦ ਕਿਹਾ, ਉਸ ਸ਼ਬਦ ਦੇ ਅਰਥ ਕਰਨੇ ਨੇ ਕਿ ਪਰਮੇਸ਼ਵਰ ਨੇ ਜੋ ਕੁਝ ਪੈਦਾ ਕੀਤਾ, ਜਿਹੜਾ ਕਹਿੰਦਾ ਮੈਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਕਿਸੇ ਤਰੀਕੇ ਨਾਲ ਉਹਨੂੰ ਜ਼ਰੂਰ ਡਰਾ ਦਿੰਦਾ। ਬਾਬਾ ਨਾਮਦੇਵ ਜੀ ਨੇ ਸ਼ਬਦ ਲਿਆ, ਉਹ ਲਿਖਦੇ ਨੇ ਕਿ ਪ੍ਰਹਲਾਦ ਨੂੰ ਡਰਾਉਣ ਦੇ ਲਈ ਕਈ ਯਤਨ ਕੀਤੇ ਗਏ। ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਕੁ ਤਰ੍ਹਾਂ ਦੇ ਯਤਨ ਜਿਹੜੇ ਤਸ਼ੱਦਦ ਕੀਤੇ ਗਏ ਉਹਨਾਂ ਦਾ ਜ਼ਿਕਰ ਕੀਤਾ। ਬਾਬਾ ਨਾਮਦੇਵ ਜੀ ਨੇ ਪਹਿਲਾ ਸ਼ਬਦ ਵਰਤਿਆ ਹੈ ਕਿ ਪ੍ਰਹਲਾਦ ਨੂੰ, ਅਸੀਂ ਇਕੱਲਾ ਕਹਿੰਦੇ ਹਾਂ ਅੱਗ ਵਿੱਚ, ਨਹੀਂ ਉਹ ਕਹਿੰਦੇ ਸਭ ਤੋਂ ਪਹਿਲਾਂ ਪਹਾੜ ਤੋਂ ਸੱਦਿਆ ਗਿਆ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਹਾੜ ਤੋਂ ਸੱਦਿਆ, ਉਹਦੀ ਮੌਤ ਨਹੀਂ ਹੋਈ। ਪਰ ਉਹਨੂੰ ਰੁੱਖ ਤੋਂ ਸੱਦਿਆ ਗਿਆ, ਰੁੱਖ ਤੋਂ ਡਿੱਗ ਕੇ ਵੀ ਉਹਦੀ ਮੌਤ ਨਾ ਹੋਈ। ਤੀਜਾ ਕੰਮ ਕੀਤਾ, ਉਹਨੂੰ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਫਿਰ ਵੀ ਨਹੀਂ ਉਹ ਡੁੱਬਾ। ਤੇ ਚੌਥਾ ਯਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਹਨੂੰ ਅੱਗ ਵਿੱਚ, ਜਿਹੜਾ ਹੋਲਕਾ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ, ਕਿ ਅੱਗ ਵਿੱਚ ਰੱਖ ਕੇ ਸਾੜਨ ਦਾ, ਅੱਗ ਵਿੱਚ ਉਹਨੂੰ ਖਤਮ ਕਰਨ ਦਾ ਯਤਨ ਕੀਤਾ, ਭਸਮ ਹੋ ਜਾਏ, ਪਰ ਰੱਬ ਦੀ ਮੇਹ ਨਹੀਂ, ਉਹ ਅੱਗ ਵਿੱਚ ਵੀ ਛੜਿਆ ਸੀ, ਪਹਾੜ ਵਿੱਚ ਵੀ ਨਿਡਰ, ਰੁੱਖ ਤੋਂ ਵੀ ਬਚ ਗਿਆ, ਪਾਣੀ ਵਿੱਚ ਡੁੱਬਾ ਨਾ, ਅੱਗ ਵਿੱਚ ਉਹਨੂੰ ਛਾੜਨ ਦਾ ਯਤਨ ਕੀਤਾ ਤੇ ਅੱਗ ਨੇ ਸਾਰਿਆਂ ਦਾ ਅਖੀਰ ਤੇ ਫਿਰ ਇੱਕ ਬਚਨ ਕਿਆ ਕਹਿਣ ਲੱਗੇ, ਹਰਨਾਸ਼ ਨੇ ਆਪਣੀ ਤਲਵਾਰ ਨੂੰ ਆਪਣੀ ਖੜਕ ਨੂੰ ਮਿਆਨ ਤੋਂ ਬਾਹਰ ਕੱਢਿਆ ਤੇ ਉੱਚੀ ਸਾਰੀ ਕੋਲ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਨਿਡਰ ਹੋਇਆ ਕਰਨਾ, ਆ ਮੈਂ ਤੈਨੂੰ ਦੱਸਣਾ ਹੁਣ ਤੈਨੂੰ ਬਚਾਉਂਦਾ ਕੌਣ। ਹਰਨਾਸ਼ ਕਹਿੰਦਾ ਮੈਨੂੰ ਤਾਂ ਕਿਤੇ ਦਾ ਡਰ ਹੀ ਨਹੀਂ ਤੇ ਮੈਂ ਬੇਨਤੀ ਕਰ ਰਿਹਾ, ਰੱਬ ਬੜਾ ਵਿਅਰਥ ਜੇ ਉਹਨੂੰ ਬੜੇ ਤਰੀਕੇ ਆਉਂਦੇ ਨੇ ਬੰਦੇ ਨੂੰ ਟਿਕਾਣੇ ਲਾਉਣ ਦੇ, ਜੇ ਕੋਈ ਹੰਕਾਰ ਨਾਲ ਕਹੇ ਮੈਨੂੰ ਕਿਸੇ ਦਾ ਡਰ ਨਹੀਂ। ਉਹਨੇ ਤਲਵਾਰ ਕੱਢ ਕੇ ਕਿਹਾ ਫਿਰ ਦੱਸ ਨਾ, ਮੈਂ ਤੈਨੂੰ ਪੁੱਛਣਾ ਵਾ ਕਿ ਕੌਣ ਤੈਨੂੰ ਰੱਖਣ ਵਾਲਾ। ਕਹਿੰਦੇ ਨੇ ਜਦੋਂ ਉਹਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਥੰਮ ਉਬਾਲ ਕੇ ਨਰਸਿੰਘ ਦਾ ਰੂਪ ਧਾਰਨ ਕਰਕੇ ਕਹਿੰਦੇ ਨੇ ਆ ਮੈਂ ਤੈਨੂੰ ਦੱਸ ਲੈਣ ਨੂੰ ਬਚਾਉਣ ਵਾਲਾ ਕੌਣ। ਹਜ਼ੂਰ ਨੇ ਉੱਥੇ ਤੁਕ ਵਰਤੀ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ, ਚਾਰ ਸ਼ਬਦ ਵਰਤੇ ਨੇ ਕਿ ਚਾਰ ਤਰੀਕਿਆਂ ਨਾਲ ਸੰਸ਼ੋਧਨ ਕੀਤਾ ਗਿਆ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਤੇਰੀ। ਹੁਣ ਅਗਲੀ ਤੋਕੇ ਕਾਢ ਖੜਕ ਕਿਰਪਾਨ ਕੱਢ ਕੇ, ਕਾਲ ਭੈ ਕੋਪੇ ਭੈ ਤੇ ਸ਼ਬਦ ਆ ਗਿਆ ਡਰਾਇਆ, ਕੋਪੇ ਉਧਰ ਤੇ ਗੁੱਸੇ ਵਿੱਚ ਆ ਕੇ ਕੁਦਮ ਡਰਾਉਂਦਾ, ਅੱਖਾਂ ਲਾਲ ਕਰਕੇ ਅਰਨਾਸ਼ ਕਹਿੰਦਾ ਮੋਏ ਬਤਾਓ ਜੋ ਤੇ ਰੱਖ ਹੈ, ਦੱਸ ਕੌਣ ਹੈ ਤੈਨੂੰ ਰੱਖਣ ਵਾਲਾ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਪਤਾ ਹੀ ਕੋਈ ਨਹੀਂ ਤੇਰੇ ਤੋਂ ਉੱਤੇ ਵੀ ਹੈ, ਉਹ ਕੌਣ ਹੈ? ਕਹਿਣ ਲੱਗੇ ਮੋਏ ਬਤਾਓ।